ਮਹਿਲਾ ਪਹਿਲਾ ਮਾਨਸ ਖਾਣੀ ਕਰੇ ਨਿਵਾਜ ਕਰੇ ਨੀ ਕਰੇ ਕਿਉਂਕਿ ਬਹੁ ਵਚਨ ਕਰੇ ਤਾਂ ਹੋਵੇਗਾ ਜੇ ਰਾਰੇ ਨੂੰ ਦੋ ਲਾਵਾਂ ਹੋਣਗੀਆਂ ਇੱਕ ਵਾਸਤੇ ਜਦੋਂ ਆਏਗਾ ਉੱਥੇ ਕਰਿਆ ਇਹ ਬਹੁਤਿਆਂ ਦੀ ਗੱਲ ਹੋ ਰਹੀ ਹੈ ਮਾਨਸ ਖਾਣੀ ਕਰੇ ਨਿਵਾਜ ਛੁਰੀ ਵਗਾਇਨ ਤਿੰਨ ਗਲ ਤਾਗ ਤਿੰਨ ਕਰ ਬ੍ਰਾਹਮਣ ਪੂਰੇ ਨਾਗ ਉਨਾ ਬਿਆਵੇ ਓਈ ਸਾਧ ਕੂੜੀ ਰਾਸ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸ਼ਰਮ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਿਹਾ ਭਰਪੂਰ ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤਰ ਪੈਰ ਹੋਵੇ ਪ੍ਰਵਾਨ ਮਲੇਚ ਧਾਨ ਲੈ ਪੂਜੈ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨ ਜਾਣਾ ਦੇਖੇ ਚੌਕਾ ਕੱਢੀ ਕਾਰ ਉੱਪਰ ਆਏ ਬੈਠੇ ਕੂੜਿਆਰ ਮਤ ਪਿੱਟੈ ਵੇ ਮਤ ਪਿੱਟੈ ਇਹ ਅੰਨ ਅਸਾਡਾ ਫਿੱਟੈ ਤਨ ਫਿੱਟੈ ਫੇੜ ਕਰੇਨ ਮਨ ਜੂਠੈ ਚੁਲੀ ਫਰੇਨ ਕਹੋ ਨਾਨਕ ਸੱਚ ਧਿਆਈ ਹੈ ਸੁੱਚ ਹੋਵੇ ਤਾਂ ਸੱਚ ਪਾਈਐ ਹੁਣ ਆਪਾਂ ਨੇ ਧਿਆਨ ਨਾਲ ਇਸ ਸਲੋਕ ਨੂੰ ਪੜ੍ਹ ਲਿਆ ਤੁਸੀਂ ਦੇਖੋਗੇ ਕਿ ਪਿਆਰ ਨਾਲ ਪੜ੍ਹਿਆ ਵੀ ਬਹੁਤ ਸਮਝ ਆਉਂਦੀ ਹੈ ਪਰ ਜੇ ਸਿਰਫ ਉੱਤੋਂ ਉੱਤੋਂ ਐਵੇਂ ਪੜ੍ਹੀ ਜਾਈ ਫਿਰ ਕੋਈ ਲਾਲਟੀ ਮਤਲਬ ਕੁਝ ਉਹਦੇ ਚੋਂ ਪ੍ਰੇਰਨਾ ਨਹੀਂ ਮਿਲੇ ਜਿੱਥੇ ਮਹਾਰਾਜ ਨੇ ਉਸ ਪੰਡਿਤ ਨੂੰ ਉਸ ਖੱਤਰੀ ਨੂੰ ਉਸ ਪਖੰਡੀ ਨੂੰ ਕਿਹਾ ਹੈ ਉੱਥੇ ਹੁਣ ਸਮੇਂ ਦੇ ਜਿਹੜੇ ਹਾਕਮ ਨੇ ਉਹਨਾਂ ਦਾ ਵੀ ਨਕਸ਼ਾ ਕੀਤਾ ਉਹ ਕੀ ਹੋ ਜਾਏ ਆਖਿਆ ਜਿਹੜੇ ਇਸ ਵੇਲੇ ਹਾਕਮ ਨੇ ਉਹਨਾਂ ਨੂੰ ਮਹਾਰਾਜ ਨੇ ਮਾਨਸ ਖਾਣੇ ਮਾਨਸ ਕਹਿੰਦੇ ਬੰਦਿਆਂ ਨੂੰ ਖਾ ਲਿਆ ਹੁਣ ਤੁਸੀਂ ਆਖੋ ਬੰਦਿਆਂ ਨੂੰ ਕਿਵੇਂ ਖਾ ਲੈਂਦੇ ਬੰਦਿਆਂ ਤੇ ਜ਼ੁਲਮ ਕਰਦੇ ਨੇ ਮਾੜੀ ਜਿਹੀ ਗੱਲ ਹੋਵੇ ਤੇ ਮਾਰ ਜਾਓ ਇਹਨੂੰ ਖਤਮ ਕਰ ਦਿਓ ਜੇ ਕਦੇ ਸਹੀ ਨਕਸ਼ਾ ਸਮਝਣਾ ਹੋਵੇ ਨਾ ਤੇ ਲਾਲਾ ਦੌਲਤ ਰਾਮ ਇਕਾਰੀਆ ਸਮਾਜੀ ਹੋਏ ਨੇ ਉਹਨਾਂ ਨੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਲਿਖਿਆ ਉਹ ਕਦੇ ਪੜ੍ਹੋ ਫਿਰ ਪਤਾ ਲੱਗ ਵੀ ਕਿਹੋ ਜਿਹੇ ਕਾਨੂੰਨ ਬਣਾਏ ਹੋਏ ਸਨ ਉਹਨਾਂ ਨੇ ਮੁਸਲਮਾਨ ਕੋਈ ਹਿੰਦੂ ਘੋੜੇ ਤੇ ਨਹੀਂ ਚੜ੍ਹ ਸਕਦਾ ਕੋਈ ਹਿੰਦੂ ਮੁੱਛ ਨੂੰ ਵੱਟ ਨਹੀਂ ਦੇ ਸਕਦਾ ਕੋਈ ਹਿੰਦੂ ਤੁਰੇ ਦਰ ਪੱਗ ਨਹੀਂ ਬਣ ਸਕਦਾ ਇੱਥੇ ਤੱਕ ਕਾਨੂੰਨ ਬਣਾਏ ਸਨ ਕਿ ਮਰੇਗਾ ਮੁਸਲਮਾਨ ਤੇ ਕਬਰ ਪੱਟੇਗਾ ਜੇ ਮੁਸਲਮਾਨ ਨੇ ਥੁੱਕਣਾ ਹੋਵੇ ਤਾਂ ਹਿੰਦੂ ਨੂੰ ਮੂੰਹ ਕਰਨਾ ਪਵੇ ਮਤਲਬ ਬੰਦਿਆਂ ਨੂੰ ਬੰਦੇ ਹੀ ਨਹੀਂ ਸਮਝਦੇ ਇਹੋ ਜਿਹੇ ਜ਼ੁਲਮ ਸਨ ਅਸੀਂ ਤੇ ਕਲਗੀਆਂ ਵਾਲੇ ਪਾਤਸ਼ਾਹ ਦਾ ਰਿਣ ਦੇ ਹੀ ਨਹੀਂ ਸਕਦੇ ਉਹਨਾਂ ਆਖਿਆ ਤੁਸੀਂ ਆਂਦੇ ਹੋ ਪੱਗ ਨਹੀਂ ਬਣੇਗਾ ਮੇਰੇ ਸਿੰਘ ਦਮਾਲੇ ਸਜਾਉਣ ਮੇਰੇ ਸਿੰਘ ਘੋੜਿਆਂ ਤੇ ਚੜ੍ਹ ਐਵੇਂ ਨਹੀਂ ਗਿਆ ਇਨ ਗਰੀਬ ਸਿੱਖਣ ਕੋ ਦਿਓ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ ਜਿਨਕੀ ਜ਼ਾਤ ਔਰ ਕੁਲ ਮਾਹੀ ਸਰਦਾਰੀ ਨੇ ਪਹਿਕ ਨਾਹੀ ਤਿੰਨ ਕੋ ਮੈਂ ਸਰਦਾਰ ਬਣਾਊ ਤਬੇ ਗੋਬਿੰਦ ਸਿੰਘ ਤੇ ਅਸੀਂ ਹੁਣ ਆਪ ਹੀ ਆਪਣੀ ਸਰਦਾਰੀ ਜਾ ਕੇ ਨਾਈਆਂ ਕੋਲ ਵੇਚ ਆਈਏ ਇਹ ਗੁਰੂ ਗੋਬਿੰਦ ਸਿੰਘ ਦਾ ਕਸੂਰ ਨਹੀਂ ਹੈ ਸਾਡਾ ਕਸੂਰ ਕਿਉਂਕਿ ਅਸੀਂ ਸਮਝ ਨਹੀਂ ਸਕੇ ਤੋ ਮਤਲਬ ਕਹਿਣ ਤੋਂ ਸਮੇਂ ਦੇ ਹਾਕਮ ਜਿਹੜੇ ਸਨ ਉਹਨਾਂ ਦਾ ਰਵੱਈਆ ਇਹ ਸੀ ਪਰ ਆਪਣੇ ਆਪ ਨੂੰ ਧਾਰਮਿਕ ਸਿੱਧ ਕਰਨ ਵਾਸਤੇ ਉਹ ਨਮਾਜ਼ ਵੀ ਪੜ੍ਹਦੇ ਸਨ ਪੰਜ ਵੇਲੇ ਪਹਿਲੀ ਪੰਕਤੀ ਨੂੰ ਧਿਆਨ ਦਿਓ ਮਾਨਸ ਖਾਣੇ ਕਰੇ ਨਵਾਜ਼ ਨਮਾਜ਼ਾਂ ਵੀ ਪੜ੍ਹਦੇ ਸਨ ਪਰ ਉਹ ਬੰਦਿਆਂ ਨੂੰ ਸਮੂਲਚੇ ਹੀ ਖਾ ਜਾਂਦੇ ਪਰ ਛੁਰੀ ਵਗਾਇਨ ਤਿੰਨ ਗਲ ਤਾਗ ਹੁਣ ਇਹਨੂੰ ਖੋਲਣਾ ਸਮਝਣਾ ਬੜਾ ਜ਼ਰੂਰੀ ਹੈ ਜਿਹੜੇ ਛੁਰੀ ਚਲਾਉਂਦੇ ਨੇ ਉਹਨਾਂ ਦੇ ਗਲ ਵਿੱਚ ਤਾਗ ਜਨੇਊ ਪਾਏ ਹੋਏ। ਪਤਾ ਗੱਲ ਕੀ ਹੈ, ਮੁਸਲਮਾਨ ਹਾਕਮ ਜਿਹੜਾ ਸੀ ਉਹ ਪੜਿਆ ਪੁੜਿਆ ਨਹੀਂ ਸੀ, ਉਹ ਲੱਠ ਮਾਰ। ਹਿੰਦੂ ਜਿਹੜੇ ਸਨ ਇਹ ਪੜੇ ਹੋਏ, ਇਹਨਾਂ ਨੂੰ ਉਹ ਫਿਰ ਆਪਣਾ ਨੌਕਰ ਰੱਖ ਲੈਂਦੇ, ਵਜ਼ੀਰ ਬਣਾ ਦਿੰਦੇ, ਦੀਵਾਨ ਸਾਹਿਬ ਕਹਿ ਕੇ ਹੈ, ਚੰਦੂ ਵਰਗੇ ਦੀਵਾਨ ਇਹੋ ਜਿਹੇ ਬਣਾ ਦੇ। ਅੱਜ ਵੀ ਕੀ ਹੈ ਇੱਥੇ ਤਾਂ ਮੈਨੂੰ ਨੀ ਪਤਾ ਵੀ ਸਾਡੇ ਹਰਿਆਣੇ ਤੇ ਜੇ ਕਿਸੇ ਸਿੱਖ ਨੂੰ ਮੰਤਰੀ ਬਣਾ ਦੇਣ, ਉਹਨੂੰ ਬਣਾਉਣਗੇ ਜਿਹੜਾ ਕਹੇ ਮੈਂ ਸਿੱਖਾਂ ਨੂੰ ਕੁੱਟਾਂਗਾ। ਸਾਡੀਆਂ ਵੀ ਅੱਖਾਂ ਪੂੰਝਦੇ ਨੇ, ਮਤਲਬ ਤੁਹਾਡਾ ਇੱਕ ਮੰਤਰੀ ਬਣਾਇਆ, ਪਰ ਉਹ ਕਦੇ ਸਿੱਖਾਂ ਦੇ ਇੱਥੇ ਦੀ ਗੱਲ ਨਹੀਂ ਕਰ। ਇਹ ਹਾਕਮਾਂ ਦੀ ਨੀਤੀ ਐਸੀ। ਤੂੰ ਕਹਿੰਦੇ ਛੁਰੀ ਵਗਾਇਨ ਤਿੰਨ ਗੱਲ, ਜਿਹੜੇ ਉਹਨਾਂ ਹਾਕਮਾਂ ਦੇ ਕਾਨੂੰਨ ਲੋਕਾਂ ਉੱਤੇ ਲਾਗੂ ਕਰਦੇ ਨੇ ਨਾ ਉਹ ਹਿੰਦੂ ਨੇ। ਸਭ ਤੋਂ ਜ਼ਿਆਦਾ ਹਿੰਦੂਆਂ ਨੂੰ ਤੰਗ ਕਰਨ ਵਾਲੇ ਵੀ ਹਿੰਦੂ ਨੇ, ਕਿਉਂਕਿ ਉਹ ਜਿਹੜੇ ਹਾਕਮ ਨੇ ਉਹ ਜੋ ਆਦੇਸ਼ ਕਰਦੇ ਨੇ ਉਹਨਾਂ ਨੂੰ ਲਾਗੂ ਫਿਰ ਇਹ ਵਜ਼ੀਰ ਲੋਕ ਇਹ ਅੱਗੇ ਕਰਦੇ। ਹੁਣ ਇਸ ਪੰਕਤੀ ਨੂੰ ਖੋਲਣ ਲਈ ਸਮਾਂ ਤੇ ਚਾਹੀਦਾ। ਜਦ ਤੱਕ ਸਾਰਾ ਨਕਸ਼ਾ ਤੁਹਾਡੇ ਸਾਹਮਣੇ ਨਹੀਂ ਆਵੇਗਾ ਕੋਈ ਇਹਨੂੰ ਸਮਝ ਨਹੀਂ ਆਉਂਦਾ। ਮਾਨਸ ਖਾਣੇ ਕਰੇ ਨਿਵਾਜ, ਜਿਹੜੇ ਸਮੁੱਚੇ ਮਨੁੱਖਾਂ ਨੂੰ ਖਾ ਜਾਣ ਵਾਲੇ ਉਹ ਤੇ ਆਪਣੇ ਆਪ ਨੂੰ ਧਰਮੀ ਸਿੱਧ ਕਰਨ ਲਈ ਨਮਾਜ਼, ਤੇ ਛੁਰੀ ਵਗਾਇਨ ਉਹਨਾਂ ਦੇ ਹੁਕਮਾਂ ਰੂਪੀ ਛੁਰੀ ਪਬਲਿਕ ਦੇ ਪ੍ਰਜਾ ਦੇ ਗਲਾਂ ਉੱਤੇ ਜਿਹੜੇ ਚਲਾਉਂਦੇ ਨੇ, ਤਿੰਨ ਗੱਲ ਤਾਗ ਉਹਨਾਂ ਦੇ ਗਲ ਵਿੱਚ ਜਿਹੜੇ ਉਪਾਏ ਹੋਏ। ਉਹ ਕਹਿੰਦੇ ਅਸੀਂ ਸਭ ਤੋਂ ਵੱਡੇ ਹਿੰਦੂਆਂ ਦੇ ਹਿੰਦੂ ਹੈ, ਪਰ ਸਭ ਤੋਂ ਜ਼ਿਆਦਾ ਜ਼ੁਲਮ ਵੀ ਉਹ ਕਰਦੇ। ਫਿਰ ਤਿੰਨ ਕਰ ਬ੍ਰਾਹਮਣ ਪੂਰੇ ਨਾਦ, ਉਹਨਾਂ ਵੱਡੇ ਵੱਡੇ ਹਿੰਦੂਆਂ ਦੇ ਘਰਾਂ ਵਿੱਚ ਜਾ ਕੇ ਬ੍ਰਾਹਮਣ ਨਾਦ, ਨਾਦ ਮਤਲਬ ਵੇਦ ਮੰਤਰ ਪੜ੍ਹਦੇ, ਪੂਜਾ ਕਰਾਉਂਦੇ, ਤੇ ਉਹਨਾਂ ਵੀ ਆਵੇ ਉਹੀ ਸਾਹਿਬ। ਹੁਣ ਜਿਹੋ ਜਿਹੀ ਕਿਸੇ ਦੀ ਕਮਾਈ ਹੋਵੇਗੀ ਉਹਨੇ ਜਿਹੜੀ ਦਕਸ਼ਣਾ ਦੇਣੀ ਹੈ ਉਹੀ ਕਹਾਣੀ ਬ੍ਰਾਹਮਣ ਨੇ, ਤੇ ਸਵਾਦ ਉਹਦਾ ਉਹਨੂੰ ਵੀ ਉਹੀ ਆਏ। ਆਸਾ ਕੀ ਵਾਰ ਦੇ ਅੰਦਰ ਇਤਨਾ ਫਲਸਫਾ ਹੈ, ਇਤਨਾ ਡੂੰਘਾ ਗਿਆਨ ਹੈ, ਇਹ ਘੰਟਿਆਂ ਦੀ ਗੱਲ ਨਹੀਂ, ਇਹਨੂੰ ਤੇ ਬਹੁਤ ਚੰਗੀ ਤਰ੍ਹਾਂ ਖੋਲ ਖੋਲ ਕੇ ਸਮਝਾ ਤਾਂ ਸਕਦਾ। ਫਿਰ ਦੇਖੋ, ਮਾਨਸ ਸਿਖਾਣੇ ਬੋਲੋ ਕਰੇ ਨਿਵਾਜ, ਛੁਰੀ ਵਗਾਇਨ ਤਿੰਨ ਗੱਲ ਤਾਗ, ਤਿੰਨ ਘਰ ਬ੍ਰਾਹਮਣ ਪੂਰੇ ਨਾਦ, ਉਹਨਾਂ ਵੀ ਆਵੇ ਉਹੀ ਸਾਧ। ਸਾਧ ਦਾ ਮਤਲਬ ਸਵਾਦ, ਉਹਨਾਂ ਨੂੰ ਵੀ ਫਿਰ ਉਹੀ ਦਕਸ਼ਣਾ ਮਿਲਦੀ ਹੈ ਪਾਪ ਦੀ ਕਮਾਈ ਦੀ, ਤੇ ਉਹਨਾਂ ਨੂੰ ਉਹੀ ਜਿਹੇ ਸਵਾਦ ਹੋ। ਗੱਲ ਕੀ, ਮਹਾਰਾਜ ਕਹਿੰਦੇ ਨੇ ਸਾਰਾ ਸਿਸਟਮ ਹੀ ਖਰਾਬ ਹੋ ਗਿਆ। ਕੂੜੀ ਰਾਸ ਕੂੜਾ ਵਾਹ ਪਾਰ, ਕੂੜੀ ਰਾਸ ਕੂੜਾ ਵਾਹ ਪਾਰ, ਰਾਸ ਦਾ ਮਤਲਬ ਹੈ ਪੂੰਜੀ, ਜਿਹਨੂੰ ਤੁਸੀਂ ਕੈਪੀਟਲ ਕਹਿੰਦੇ ਹੋ ਨਾ। ਕੋਈ ਬੰਦਾ ਕਾਰੋਬਾਰ ਕਰੇ ਉਹ ਕਹਿੰਦਾ ਮੈਂ ਇੰਨੀ ਪੂੰਜੀ ਲਾਈ। ਮਹਾਰਾਜ ਕਹਿੰਦੇ ਇੱਥੇ ਪੂੰਜੀ ਵੀ ਕੂੜੀ ਹੈ ਤੇ ਵਪਾਰ ਵੀ ਕੂੜਾ, ਸਾਰੀ ਖੇਡ ਹੀ ਕੂੜ ਦੀ ਹੋ ਰਹੀ। ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸਭ ਝੂਠ ਬੋਲ ਕੇ ਹੀ ਢਿੱਡ ਭਰ ਰਹੇ, ਭੋਜਨ ਖਾ ਰਹੇ ਨੇ, ਤੇ ਇਹੋ ਜਿਹੇ ਹਾਲਾਤ ਵਿੱਚ ਬਾਬਾ ਜੀ ਕਹਿੰਦੇ ਨੇ ਕੀ ਬਣ ਗਿਆ, ਸ਼ਰਮ ਧਰਮ ਕਾ ਡੇਰਾ ਦੂਰ। ਇਹ ਦੋਵੇਂ ਚੀਜ਼ਾਂ ਤੇ ਜਿਹੜੀਆਂ ਨਾ ਪੜੋ ਕਦੇ ਧਿਆਨ। ਮਹਾਰਾਜ ਨੇ ਕਿਹਾ ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਾਹੀ। ਇਹ ਹਾਲਤ, ਇਹ ਬਾਬੇ ਨਾਨਕ ਦੀ ਨਿਰਭੈਤਾ ਸੀ ਜਿਹੜੇ ਇਤਨਾ ਇੰਨੀਆਂ ਗੱਲਾਂ ਕਰ ਸਕਦਾ। ਅਸੀਂ ਤਾਂ ਡਰਦੇ ਮਾਰੇ ਉੱਚੀ ਬੋਲਦੇ ਵੀ ਨਹੀਂ, ਕਮਜ਼ੋਰੀ ਆ ਗਈ ਨਾ, ਕਿਉਂਕਿ ਉਹੋ ਜਿਹਾ ਕਰੈਕਟਰ ਨਹੀਂ, ਉਹੋ ਜਿਹਾ ਜੀਵਨ ਨਹੀਂ, ਉਹੋ ਜਿਹੀ ਗੱਲ ਨਹੀਂ, ਡਰਦੇ ਮਰਦੇ ਪਏ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਛਾਤੀ ਠੋਕ ਕੇ ਕਿਹਾ ਵੀ ਇਹ ਹਾਲਤ ਕਲ ਕਾਤੀ ਰਾਜੇ ਕਾ, ਆਖਿਆ ਇਹ ਸਭ ਜ਼ਾਲਮ ਹੋ ਗਏ, ਜ਼ੁਲਮ ਕਰਦੇ ਨੇ ਪਬਲਿਕ ਦੇ ਉੱਤੇ, ਤੇ ਇਸ ਵੇਲੇ ਇਹਨਾਂ ਦਾ ਇਹ ਆਚਰਨ ਹੈ ਕਿ ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸ਼ਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਪਰ। ਪਰ ਜਿਹੜੇ ਇਸ ਤੇ ਧਾਰਮਿਕ ਆਗੂ ਨੇ ਉਹ ਕੀ ਕਰ ਰਹੇ, ਕਹਿੰਦੇ ਤੇ ਮੱਥੇ ਟਿੱਕਾ ਤੇੜ ਧੋਤੀ ਕਖਾਈ, ਮੱਥੇ ਤੇ ਟਿੱਕਾ ਵੀ ਲਾਇਆ ਹੋਇਆ, ਤੇੜ ਲੱਕ ਦੇ ਨਾਲ, ਤੇੜ ਦੇ ਡਾਲੇ ਨੂੰ ਸਿਆਰੀ ਹੈ, ਤੇੜ ਮਿਲਣ ਲੱਕ ਨਾਲ, ਧੋਤੀ ਕਖਾਈ। ਕਖਾਈ ਸ਼ਬਦ ਜਿਹੜਾ, ਇੱਕ ਧੋਤੀ ਖਾਸ ਹੁੰਦੀ ਹੈ, ਉਹਨੂੰ ਲੰਗੜ ਵਾਲੀ ਧੋਤੀ ਕਹਿੰਦੇ। ਬਾਹਮਣ ਕਦੇ ਕਹਿੰਦੇ ਨਾ, ਉਹ ਬੰਨ ਕੇ ਫਿਰ ਉਹਦੀ ਵਿਸ਼ੇਸ਼ਤਾ ਦਿਖਾਈ। ਤਥਾ ਕੁਝ ਵਿਦਵਾਨਾਂ ਨੇ ਕਖਾਈ ਦਾ ਮਤਲਬ ਗੇਰੂਏ ਰੰਗ ਦੀ ਧੋਤੀ ਵੀ ਬੰਨਦੇ ਹਨ, ਤੇ ਹੱਥ ਛੁਰੀ, ਹੱਥ ਦੇ ਥੱਥੇ ਨੂੰ ਸਿਆਰੀ ਹੈ, ਹੱਥ ਵਿੱਚ ਛੁਰੀ ਬਣੀ। ਭਾਵ ਲੋਕਾਂ ਨੂੰ ਇਹੋ ਜਿਹੇ ਕਾਨੂੰਨ ਬਣਾ ਕੇ ਕੋਂਦੇ, ਜਗਤ ਕਸਾਈ, ਜਗਤ ਲਈ ਕਸਾਈ ਬਣੇ ਪਏ ਨੇ। ਨੀਲ ਬਸਤਰ ਪਹਿਨ ਹੋਵੇ ਪਰਵਾਨ, ਕਿਉਂਕਿ ਮੁਸਲਮਾਨਾਂ ਦੇ ਵਿੱਚ ਪਰਵਾਨ ਹੋਣ ਲਈ ਚੰਗੇ ਲੱਗਣ ਦੇ। ਅਜੇ ਮੈਂ ਦੇਖਦਾ ਨਾ, ਪਹਿਲੇ ਕੁਛ ਸਮਾਂ ਸਾਰੇ ਉਹ ਟੋਪੀ ਖਾਸ ਤਰ੍ਹਾਂ ਦੀ ਪਾਉਂਦੇ ਹਨ, ਜਿਹਨੂੰ ਕਾਂਗਰਸੀ ਗਾਂਧੀ ਟੋਪੀ, ਹੁਣ ਸਭ ਉੱਡ ਗਈ ਹੈ, ਸਿਰਫ ਨੰਬਰ ਬਣਾਉਣ ਵਾਸਤੇ ਉਹੋ ਜਿਹੇ ਬਣ ਗਏ। ਕਹਿੰਦੇ ਕਿਉਂਕਿ ਮੁਸਲਮਾਨਾਂ ਨੂੰ ਉਹ ਚੰਗਾ ਲੱਗਦਾ, ਇਸ ਲਈ ਨੀਲ ਬਸਤਰ ਪਹਿਨ ਹੋਵੇ ਪਰਵਾਨ। ਉਹਨਾਂ ਵਰਗੇ ਕੱਪੜੇ ਪਾ ਕੇ, ਉਹਨਾਂ ਵਰਗੇ ਚੋਲੇ ਪਾ ਕੇ, ਤੰਬੇ ਪਾ ਕੇ, ਉਹਨਾਂ ਦੀਆਂ ਨਜ਼ਰਾਂ ਵਿੱਚ ਪਰਵਾਨ ਹੁੰਦੇ ਨੇ, ਚੰਗੇ ਲੱਗਣ। ਪਰ ਮਲੇਛ ਧਾਨਲੇ ਪੂਜਾ ਪੁਰਾਣ, ਉਹਨਾਂ ਮਲੇਛਾਂ ਦੇ ਘਰਾਂ ਤੋਂ ਧਾਨ ਤਨਖਾਹਾਂ ਲੈ ਕੇ, ਪਰ ਲੁਕ ਲੁਕ ਕੇ ਪੁਰਾਣ ਵੀ ਪੂਜਦੇ ਨੇ, ਹਿੰਦੂ ਗ੍ਰੰਥਾਂ ਦਾ ਵੀ ਅਧਿਐਨ ਕਰਦੇ ਹਨ। ਅਪਾਖਿਆ ਕਾ ਕੁੱਠਾ ਬੱਕਰਾ ਖਾਣਾ, ਹੁਣ ਇਹਨੂੰ ਚੰਗੀ ਤਰ੍ਹਾਂ ਸਮਝ ਲਓ। ਅਪਾਖਿਆ ਕੀ? ਇਹ ਹਿੰਦੂ ਲੋਕ ਜਿਹੜੀ ਫਾਰਸੀ ਆਦਿਕ ਜਾਂ ਅਰਬੀ ਜਾਂ ਉਹਨਾਂ ਦੀਆਂ ਜਿਹੜੀਆਂ ਕੁਰਾਨ ਸ਼ਰੀਫ ਹੈ, ਉਹਨੂੰ ਅਪਾਖਿਆ ਭਾਵੇਂ ਸਾਡੀ ਬੋਲੀ ਨਹੀਂ ਹੈ, ਇਹ ਆਪਣੀ ਬੋਲੀ ਨੂੰ ਪਾਖਿਆ ਕਹਿੰਦੇ ਹਨ। ਸੰਸਕ੍ਰਿਤ ਤੇ ਦੇਵਤਿਆਂ ਦੀ ਬੋਲੀ, ਤੇ ਉਹਨਾਂ ਦੀ ਬੋਲੀ ਨੂੰ ਅਪਾਖਿਆ ਕਿਹਾ। ਤੇ ਉਹ ਫਿਰ ਜਦੋਂ ਬੱਕਰੇ ਨੂੰ ਕੋਂਦੇ ਨੇ, ਹਲਾਲ ਕਰਦੇ ਨੇ, ਤੇ ਉਹ ਫਿਰ ਜਿਹੜਾ ਪੜ੍ਹਦੇ ਨੇ ਯਾ ਅੱਲਾ ਬਿਸਮਿਲ੍ਲਾ ਜੋ ਵੀ ਕੁਝ ਪੜ੍ਹਦੇ, ਉਹ ਪੜ੍ਹ ਕੇ ਤੇ ਫਿਰ ਕੋਂਦੇ। ਤੇ ਉਹੀ ਬੱਕਰਾ, ਉਹ ਲੱਤ ਜਿਹੜੀ ਹੈ ਵਜ਼ੀਰ ਸਾਹਿਬ ਦੇ ਵੀ ਘਰ ਪਹੁੰਚ ਜਾਂਦੀ, ਉਹ ਵੀ ਚਸਕਾ ਲੈ ਕੇ ਖਾਂਦੇ। ਅਪਾਖਿਆ ਕਾ ਕੁੱਠਾ ਬੱਕਰਾ ਖਾ, ਭਾਵ ਉਹਨਾਂ ਦੇ ਮੁਸਲਮਾਨੀ ਤਰੀਕੇ ਦੇ ਨਾਲ ਮਾਰੇ ਹੋਏ ਬੱਕਰੇ ਦੀ ਮਾਸ ਉਹ ਵੀ ਖਾਂਦੇ। ਤੇ ਪਖੰਡ ਕੀ ਕਰਦੇ ਨੇ? ਚੌਕੇ ਉੱਪਰ ਕਿਸੇ ਨਾ ਜਾਣਾ, ਚੌਕੇ ਉੱਪਰ ਕਿਸੇ ਨਾ ਜਾਣਾ, ਤੇ ਦੂਜਿਆਂ ਲਈ ਪਾਬੰਦੀ ਹੈ, ਸਾਡੇ ਚੌਕੇ ਤੇ ਨੀ ਪੈਰ ਧਰਨ, ਤੂੰ ਫਲਾਣਾ ਹੈਗਾ, ਤੂੰ ਚੂੜਾ ਹੈਗਾ, ਤੂੰ ਮਸਾ ਪਰਾਸੀ ਹੈਗਾ, ਚੌਕੇ ਤੇ ਨੀ। ਪਖੰਡ ਕਰਨ ਵਾਸਤੇ ਦੇ ਕੇ ਚੌਕਾ ਕੱਢੀ ਕਾਰ, ਦੇ ਕੇ ਚੌਕਾ ਕੱਢੀ ਕਾਰ, ਗਊ ਦੇ ਗੋਬਰ ਨਾਲ ਪੋਚਾ ਦੇ ਕੇ, ਚੌਕਾ ਦੇ ਕੇ ਫਿਰ ਲਕੀਰ ਖਿੱਚਦੇ ਵੀ ਇਹਦੇ ਅੰਦਰ ਨੀ ਕਿਸੇ ਨੇ ਬਣੇ, ਪਰ ਆਪ ਉੱਪਰ ਆਏ ਬੈਠੇ ਕੂੜਿਆ, ਉੱਪਰ ਆਏ ਬੈਠੇ ਕੂੜਿਆ, ਉਸ ਚੌਂਕੇ ਉੱਤੇ ਜਿਹੜੇ ਬਹਿਣ ਵਾਲੇ ਨੇ ਆਪ ਉਹ ਝੂਠੇ, ਝੂਠ ਬੋਲਣ ਵਾਲੇ ਨੂੰ ਝੂਠਾ ਕਿਹਾ ਜਾ ਗਿਆ। ਤੋ ਮਹਾਰਾਜ ਕਹਿੰਦੇ ਨੇ ਫਿਰ ਉਹ ਇਤਨਾ ਆਪਣੀਆਂ ਜਾਤਾਂ ਦਾ ਤੇ ਆਪਣੀ ਸੁਚਪ ਦਾ ਰੋਹ ਪਾਉਂਦੇ ਨੇ, ਕਹਿੰਦੇ ਨੇ ਮਤ ਪਿੱਟੈ ਵੇ ਮਤ ਪਿੱਟੈ, ਮਤਾਂ ਸਾਡੇ ਨੇੜੇ ਸਾਡਾ ਭੋਜਨ ਖਰਾਬ ਹੋ ਜਾਏਗਾ, ਜੇ ਤੁਹਾਡਾ ਪਰਛਾਵਾਂ ਵੀ ਪੈ ਗਿਆ ਨਾ ਖਰਾਬ ਹੋ ਜਾਏ। ਮਤ ਪਿੱਟੈ ਵੇ ਮਤ ਪਿੱਟੈ, ਇਹ ਅੰਨ ਸਾਡਾ ਫਿੱਟੈ, ਜਿਹੜਾ ਅੰਨ ਖਾਣ ਯੋਗ ਨਾ ਰਹੇ ਉਹਨੂੰ ਫਿੱਟੇ, ਮਤਾਂ ਸਾਡਾ ਅੰਨ ਫਿੱਟ ਜਾਏ, ਭਾਵ ਖਾਣ ਦੇ ਲਾਇਕ ਨਾ ਰਹੇ। ਹੁਣ ਪਾਤਸ਼ਾਹ ਆਪਣਾ ਫੈਸਲਾ ਦਿੰਦੇ ਨੇ, ਕਹਿੰਦੇ ਨੇ ਤਨ ਫਿੱਟੇ ਫੇੜ ਕਰੇ, ਤਨ ਫਿੱਟੇ ਫੇੜ ਕਰੇ, ਇਹ ਫਿੱਟੇ ਹੋਏ ਜਿਹੜੇ ਮਹਾਰਾਜ ਕਹਿੰਦੇ ਫਿੱਟੇ ਹੋਏ ਜਿਹੜੇ ਬੰਦਿਆਂ ਨੂੰ ਬੰਦੇ ਨਹੀਂ ਸਮਝਦੇ, ਤੇ ਜਿਹਨਾਂ ਨੂੰ ਨੀਚ ਨੀਚ ਕਹਿ ਕੇ ਬਾਬੇ ਨੇ ਤੇ ਸ੍ਰੀ ਛਾਤੀ ਠੋਕ ਕੇ ਕਿਹਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆਂ ਸਿਉ ਕਹਿ ਰਹੀ। ਪਰ ਹੁਣ ਸਾਡੇ ਵਿੱਚ ਵੀ ਔਗਣ ਆ ਗਿਆ, ਅਸੀਂ ਵੀ ਭਾਵੇਂ ਕੋਈ ਅੰਮ੍ਰਿਤਧਾਰੀ ਹੋ ਜਾਏ ਸਿੰਘ, ਅਸੀਂ ਨਾ ਇਹ ਮਜਵੀ ਸਿੰਘ ਹੈ ਜੀ, ਚੌਥੇ ਪੌੜੇ ਵਾਲਾ, ਲੈ ਉਹ ਜਦੋਂ ਉਹਨੇ ਅੰਮ੍ਰਿਤ ਹੀ ਛਕ ਲਿਆ ਤੇ ਫਿਰ ਉਹਦਾ ਚੂੜ ਪਾਉਣਾ ਨੀ ਲੱਥਾ, ਤੇ ਫਿਰ ਤੁਸੀਂ ਉਹਨੂੰ ਕੀ ਦਿੱਤਾ? ਖਿਮਾ ਕਰਨਾ ਉਹਨੂੰ ਕੀ ਮਿਲਿਆ? ਗੁਰੂ ਸਾਹਿਬ ਦੇ ਕਹਿਣੇ ਸਾਡੇ ਬੇਟੇ ਨੇ ਤੇ ਅਸੀਂ ਆਖੀ ਤੇ ਚੂੜੇ ਨੇ, ਤਾਂ ਇੱਥੋਂ ਅਸੀਂ ਵੀ ਗੜਬੜ ਹੈਗੇ, ਖਿਮਾ ਕਰ। ਤੋ ਮਹਾਰਾਜ ਕਹਿੰਦੇ ਤਨ ਫਿੱਟੇ ਫੇਰ ਕਰੇ, ਇਹ ਵਿਗੜੇ ਹੋਏ ਨੇ ਤੇ ਇਹੋ ਜਿਹੇ ਕਲੇਸ਼ ਪੈਦਾ ਕਰਦੇ ਨੇ, ਪਰ ਮਨ ਝੂਠੇ ਚੁਲੀ ਭਰੇ, ਮਨ ਦੇ ਝੂਠੇ ਨੇ ਉੱਤੋਂ ਚੁਲੀਆਂ ਭਰ ਭਰ ਕੇ ਸੁੱਚੇ ਹੁੰਦੇ ਨੇ। ਤੇ ਕਹੋ ਨਾਨਕ ਸੱਚ ਧਿਆਈ ਹੈ, ਨਾਨਕ ਜੀ ਫਰਮਾਉਂਦੇ ਨੇ ਭਾਈ ਸੱਚ ਧਿਆਈ, ਸੱਚੇ ਨੂੰ ਯਾਦ ਕਰੀਏ, ਸੁੱਚ ਹੋਵੇ ਤਾਂ ਸੱਚ ਪਾਏ। ਹੁਣ ਇਹ ਜਿਹੜਾ ਵਿਸਰਾਮ ਹੈ ਨਾ, ਇਹਨੂੰ ਖੋਲਣਾ ਬੜਾ ਜ਼ਰੂਰੀ। ਬਹੁਤ ਲੋਕ ਕੋਲ ਜਾਂਦੇ, ਕੋਈ ਆਂਦਾ ਜੀ ਸੁੱਚ ਹੋਵੇ ਤਾਂ ਸੱਚ ਪਾਈਏ, ਕੋਈ ਆਂਦਾ ਸੁੱਚ ਹੋਵੇ ਤਾਂ ਸੱਚ। ਗੱਲ ਸਮਝਣ ਦੀ ਲੋੜ ਹੈ ਬਈ, ਅਸਲ ਸੁਚਮਤਾ ਤਾਂ ਹੀ ਹੋਵੇਗੀ ਜੇ ਸੱਚ ਨੂੰ ਪ੍ਰਾਪਤ ਕਰ ਲਾ। ਨਿਰੀਬ ਦਿਖਾਵੇ ਦੀ ਸੁਚਤਾ ਜਿਹੜੀ ਹੈ, ਬਈ ਟੂਟੀਆਂ ਦੀਆਂ ਬੂਥੀਆਂ ਧੋਈ ਜਾਓ, ਮਾਂਜੀ ਜਾਓ, ਅੰਦਰ ਰੱਖੋ ਵੈਰ ਭਾਵ, ਫਿਰ ਕਿਆ? ਇਹਦਾ ਇਹ ਮਤਲਬ ਨਹੀਂ ਕਿ ਜੂਠਾ ਮਿੱਠਾ ਖਾ ਲਓ, ਨਹੀਂ, ਪਵਿੱਤਰਤਾ ਰੱਖੋ, ਸੁੱਚਾ। ਪਰ ਨਿਰੀ ਸੁਚਮਤਾ ਹੀ ਜਿਹੜੀ ਹੈ ਉਹਨੂੰ ਸਭ ਕੁਝ। ਮੈਂ ਵੇਖਿਆ ਕਈ ਇੰਨੇ ਨਫ਼ਰਤ ਕਰਦੇ ਨੇ, ਆਹ ਵੀ ਪ੍ਰੇਰਣਾ ਫੜਾਓ, ਆਹ ਵੀ ਜੇ ਬਈ ਗੁਰੂ ਕਾ ਸਿੱਖ ਹੈ, ਬਾਣੀ ਪੜ੍ਹਨ ਵਾਲਾ ਹੈ, ਇੰਨੀਆਂ ਨਫ਼ਰਤਾਂ ਨਾ ਪੈਦਾ ਕਰੇ, ਇਹ ਦੀਵਾਰਾਂ ਨੇ ਸਾਡਾ ਕੰਮ ਖਰਾਬ ਕੀਤਾ। ਮਹਾਰਾਜ ਕਹਿੰਦੇ ਜੇ ਅੰਦਰ ਪਵਿੱਤਰਤਾ ਹੈ ਤੇ ਫਿਰ ਤੁਸੀਂ ਪਵਿੱਤਰ ਹੋ, ਤੇ ਸੁੱਚ ਹੋਵੇ ਤਾਂ ਸੱਚ ਪਾਈ। ਜੇ ਅੰਦਰਲਾ ਸਾਫ ਹੈ ਤੇ ਫਿਰ ਸੱਚ ਦੀ ਪ੍ਰਾਪਤੀ ਹੋਵੇਗੀ। ਇਹਨੂੰ ਦੋਈ ਪਾਸੇ ਵੀ ਲਾ ਲੈਂਦੇ, ਸੁੱਚ ਹੋਵੇਗੀ ਤਾਂ ਜੇ ਸੱਚ ਪਾਵਾਂਗੇ, ਸੁੱਚ ਹੋਵੇਗੀ ਤਾਂ ਸੱਚ ਪਾਵਾਂਗੇ।